ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜੀ ਮਹਾਰਾਜ ਜੀ ਮੱਕੇ ਆਏ ਹਨ, ਜੋ ਮੁਸਲਮਾਨਾਂ ਦਾ ਸਭ ਤੋਂ ਪੂਜਨੀਕ ਤੀਰਥ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਆਪਾਂ ਦੇਖੀਏ ਕਿ ਜੋ ਮੁਸਲਮਾਨ ਧਰਮ ਕਿ ਮੁਸਲਮਾਨ ਰਾਜਿਆਂ ਨਾਲ ਦਸਾਂ ਗੁਰੂ ਸਾਹਿਬਾਂ ਜੀ ਦਾ ਵਾਸਤਾ ਪਿਆ ਅਤੇ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਾਬਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਪੰਜਵੇਂ ਪਾਤਸ਼ਾਹ ਜੀ ਨੂੰ ਜਹਾਂਗੀਰ ਨੇ ਸ਼ਹੀਦ ਕਰਵਾ ਦਿੱਤਾ ਅਤੇ ਫਿਰ ਛੇਵੇਂ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਜੀ ਤੱਕ ਗੁਰੂ ਸਾਹਿਬਾਂ ਨੂੰ ਹਰਿਮੰਦਰ ਸਾਹਿਬ ਛੱਡਣਾ ਪਿਆ। ਨਾਵੇਂ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਨੇ ਸ਼ਹੀਦ ਕਰਾਇਆ ਅਤੇ ਫਿਰ ਉਸ ਤੋਂ ਅਗਲੀ ਹਿਸਟਰੀ ਵੀ ਆਪਾਂ ਸਾਰੇ ਜਾਣਦੇ ਹਾਂ ਜੋ ਦਸਵੇਂ ਪਾਤਸ਼ਾਹ ਜੀ ਹੋਰਾਂ ਨਾਲ। ਸੋ ਅਸੀਂ ਚਾਹੁੰਦੇ ਹਾਂ ਕਿ ਆਪਾਂ ਥੋੜ੍ਹਾ ਜਿਹਾ ਇਸ ਧਰਮ ਦੀਆਂ ਜੜ੍ਹਾਂ 'ਤੇ ਨਿਗਾਹ ਮਾਰੀਏ ਕਿ ਇਸ ਧਰਮ ਨੇ ਜੇ ਇਸ ਤਰ੍ਹਾਂ ਕੀਤਾ ਤਾਂ ਇਹਦਾ ਕਾਰਨ ਕੀ ਸੀ, ਕਿਉਂਕਿ ਮੁਸਲਮਾਨ ਧਰਮ ਦਾ ਸਿੱਖੀ ਨਾਲ ਬਹੁਤ ਡੂੰਘਾ ਰਿਸ਼ਤਾ ਰਿਹਾ ਹੈ। ਰਿਸ਼ਤੇ ਸਾਰੇ ਪਿਆਰ ਵਾਲੇ ਨਹੀਂ ਹੁੰਦੇ, ਸਿੱਖੀ ਦਾ ਕਿਸੇ ਨਾਲ ਵੀ ਵੈਰ ਨਹੀਂ ਵਿਰੋਧ ਨਹੀਂ, ਸਿਰਫ ਇੱਕ ਸੱਚ ਦੇ ਰਸਤੇ 'ਤੇ ਚੱਲਣਾ। ਕੋਈ 7000 ਸਾਲ ਪਹਿਲਾਂ ਅੱਜ ਤੋਂ 7000 ਸਾਲ ਪਹਿਲਾਂ ਜੀਸਸ ਸਾਹਿਬ ਦੇ ਆਉਣ ਤੋਂ ਵੀ 5000 ਸਾਲ ਪਹਿਲਾਂ ਮਿਡਲ ਈਸਟ ਵਿੱਚ ਇੱਕ ਅਬਰਾਹੀਮ ਨਾਂ ਦਾ ਫਕੀਰ ਹੋਇਆ। ਉਸ ਤੋਂ ਪਹਿਲਾਂ ਕੋਈ ਧਰਮ ਨਹੀਂ ਸੀ। ਉਸ ਤੋਂ ਪਹਿਲਾਂ ਜਿੰਨੇ ਲੋਕ ਸਨ ਜਿਸ ਤਰ੍ਹਾਂ ਹਿੰਦੁਸਤਾਨ ਵਿੱਚ, ਚੀਨ ਵਿੱਚ, ਗ੍ਰੀਸ, ਅਫਰੀਕਾ, ਇਹ ਸਾਰੇ ਲੋਕ ਮੰਨਦੇ ਸਨ ਕਿ ਰੱਬ ਹੈ, ਪਰ ਰੱਬ ਇੱਕ ਨਹੀਂ ਹੈ, ਕਈ ਰੱਬ ਹਨ। ਇੱਕ ਹਵਾ ਦਾ ਦੇਵਤਾ ਹੈ, ਇੱਕ ਪਾਣੀ ਦਾ ਦੇਵਤਾ ਹੈ, ਅੱਗ ਦਾ ਦੇਵਤਾ ਹੈ, ਧਰਤੀ ਦਾ ਦੇਵਤਾ ਹੈ। ਇਸ ਤਰ੍ਹਾਂ ਇਹ ਸਾਰੇ ਇੱਕ ਰੱਬ ਨੂੰ ਨਹੀਂ ਮੰਨਦੇ ਸਨ, ਕਈਆਂ ਰੱਬਾਂ ਨੂੰ ਮੰਨਦੇ ਸਨ। ਅਬਰਾਹੀਮ ਪਹਿਲਾ ਫਕੀਰ ਹੋਇਆ ਜਿਸ ਦੇ ਮੂੰਹ ਪਰਮਾਤਮਾ ਨੇ ਕਢਾਇਆ ਕਿ ਰੱਬ ਇੱਕ ਹੈ। ਉਸ ਤੋਂ ਪਹਿਲਾਂ ਇਹ ਖਿਆਲ ਨਹੀਂ ਸੀ ਸਾਰੀ ਦੁਨੀਆ ਵਿੱਚ ਹੀ ਕਿ ਰੱਬ ਇੱਕ ਹੈ। ਉਸ ਤੋਂ ਪਹਿਲਾਂ ਸਮਝਿਆ ਜਾਂਦਾ ਸੀ ਕਿ ਕਈ ਰੱਬ ਹਨ। ਅਬਰਾਹੀਮ ਨੇ ਕਿਹਾ ਕਿ ਇੱਕ ਰੱਬ ਹੈ, ਅਤੇ ਫਿਰ ਉਸਨੇ ਦੱਸਿਆ ਕਿ ਆਹ ਕੰਮ ਕਰਨੇ ਚਾਹੀਦੇ ਹਨ। ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਚਾਹੀਦੀ, ਧੋਖਾ ਨਹੀਂ ਕਰਨਾ ਚਾਹੀਦਾ, ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ, ਇਸ ਤਰ੍ਹਾਂ ਦੇ। ਅਤੇ ਫਿਰ ਇਹ ਔਰ ਉਹਨਾਂ ਦਿਨਾਂ ਵਿੱਚ ਕੀ ਹੁੰਦਾ ਸੀ ਕਿ ਜਿਹੜਾ ਪ੍ਰਾਣੀ ਇਸ ਇਲਾਕੇ ਵਿੱਚ ਕਿ ਜਿਹੜਾ ਪ੍ਰਾਣੀ ਫਕੀਰ ਹੁੰਦਾ ਸੀ ਵੱਡਾ, ਉਸਨੂੰ ਹੀ ਦੇਸ਼ ਦਾ ਵੀ ਅਸਲੀ ਰਾਜਾ ਉਸਨੂੰ ਹੀ ਗਿਣਿਆ ਜਾਂਦਾ ਸੀ। ਭਾਵੇਂ ਉਹ ਰਾਜਾ ਨਾਮ ਹੀ ਹੋਵੇ, ਪਰ ਉਸਦਾ ਸਭ ਤੋਂ ਜ਼ਿਆਦਾ ਅਸਰ ਉਸਦਾ ਹੁੰਦਾ ਸੀ। ਅਤੇ ਇਸਨੇ ਬਹੁਤ ਪ੍ਰਚਾਰ ਕੀਤਾ ਕਿ ਰੱਬ ਇੱਕ ਹੈ। ਫਿਰ ਇਹ ਚੋਲਾ ਛੱਡ ਗਿਆ। ਇਸ ਦੇ ਦੋ ਲੜਕੇ ਸਨ, ਇੱਕ ਦਾ ਨਾਂ ਸੀ ਆਇਜ਼ਕ ਅਤੇ ਦੂਸਰੇ ਦਾ ਨਾਂ ਇਸਮਾਇਲ। ਫਿਰ ਇਹਨਾਂ ਦੋਵਾਂ ਭਰਾਵਾਂ ਨੇ ਆਪਣੇ ਬਾਪ ਦੀ ਸਿੱਖਿਆ ਜਾਰੀ ਰੱਖੀ। ਜਿਹੜਾ ਵੱਡਾ ਭਰਾ ਸੀ ਇਸਮਾਇਲ, ਉਹ ਆਖਦਾ ਸੀ ਕਿ ਮੈਂ ਵੱਡਾ ਹਾਂ, ਮੈਨੂੰ ਸਿਰਫ ਮੈਨੂੰ ਹੱਕ ਹੈ ਆਪਣੇ ਬਾਪ ਦਾ, ਬਾਪ ਦਾ ਦੀ ਗੱਦੀ 'ਤੇ ਬੈਠਣ ਦਾ, ਉਸਦਾ ਦੱਸਿਆ ਰਸਤਾ ਅੱਗੇ ਪ੍ਰਚਾਰਨ ਦਾ। ਪਰ ਜੋ ਛੋਟਾ ਭਰਾ ਇਜ਼ਾਕ ਸੀ, ਉਹ ਕਲੇਮ ਕਰਦਾ ਸੀ ਕਿ ਮੇਰਾ ਬਾਪ ਮੈਨੂੰ ਜ਼ਿਆਦਾ ਪਿਆਰ ਕਰਦਾ ਸੀ ਅਤੇ ਮੇਰੇ ਕੋਲੋਂ ਉਮੀਦ ਰੱਖਦਾ ਸੀ ਕਿ ਮੈਂ ਇਹ ਕੰਮ ਕਰਾਂ। ਇਹਨਾਂ ਦੋਵਾਂ ਭਰਾਵਾਂ ਵਿੱਚ ਬਹੁਤ ਜ਼ਿਆਦਾ ਈਰਖਾ ਵੱਧ ਗਈ, ਕਿਉਂਕਿ ਦੋਵੇਂ ਹੀ ਬਾਪ ਦਾ ਦੀ ਗੱਦੀ 'ਤੇ ਬੈਠਣਾ ਚਾਹੁੰਦੇ ਸਨ। ਇਹਨਾਂ ਦੋਵਾਂ ਨੇ ਬਹੁਤ ਵਾਰ ਇੱਕ ਦੂਸਰੇ ਦੀਆਂ ਜਾਨਾਂ ਲੈਣ ਦੀ ਕੋਸ਼ਿਸ਼ ਕੀਤੀ ਅਤੇ ਅਤਿ ਦੁਸ਼ਮਣ ਇੱਕ ਦੂਜੇ ਦੇ ਬਣ ਗਏ। ਫਿਰ ਇਜ਼ਾਕ ਜੋ ਸੀ, ਇਸ ਤੋਂ ਹੀ ਇਜ਼ਰਾਈਲ ਦੇਸ਼ ਦਾ ਨਾਂ ਪਿਆ ਹੈ ਕਿ ਇਹ ਲੋਕ ਜਿਹੜੇ ਸਨ ਇਜ਼ਾਕ ਨੂੰ ਮੰਨਣ ਵਾਲੇ। ਸੋ ਕੁਛ ਲੋਕ ਇਜ਼ਾਕ ਦੇ ਮਗਰ ਲੱਗ ਗਏ, ਕੁਛ ਲੋਕ ਇਸਮਾਇਲ ਦੇ ਮਗਰ ਲੱਗ ਗਏ। ਇਜ਼ਾਕ ਦੇ ਫਿਰ ਇਹ ਖਿਆਲ ਕੀਤਾ ਕਿ ਇਜ਼ਾਕ ਦੀ ਲਾਈਨ ਵਿੱਚੋਂ ਹੀ ਜੀਸਸ ਸਾਹਿਬ ਦੀ ਜੋ ਬਲੱਡ ਲਾਈਨ ਸੀ, ਖੂਨ ਦੀ ਜੋ ਲਾਈਨ, ਉਹ ਇਜ਼ਾਕ ਤੋਂ ਆ ਰਹੀ। ਅਤੇ ਦੂਸਰੇ ਪਾਸੇ ਸੋ ਜਿਸ ਹਿਸਾਬ ਤੋਂ ਫਿਰ ਈਸਾਈ ਧਰਮ ਸ਼ੁਰੂ ਹੋਇਆ, ਜਿਸ ਦੀ ਜੜ੍ਹ ਇਜ਼ਾਕ ਸੀ, ਅਬਰਾਹਿਮ ਦਾ ਲੜਕਾ। ਬੇਸ਼ੱਕ ਈਸਾਈ ਧਰਮ ਸ਼ੁਰੂ ਜਿਸ ਹਿਸਾਬ ਤੋਂ ਹੋਇਆ, ਪਰ ਇਹ ਲਾਈਨ ਇਜ਼ਾਕ ਤੋਂ ਸ਼ੁਰੂ ਹੋਈ। ਅਤੇ ਜੀਸਸ ਕ੍ਰਾਈਸਟ ਉਹਨਾਂ ਦਾ ਨਾਂ ਮਸ਼ਹੂਰ ਹੋਇਆ, ਜੀਸਸ ਉਹਨਾਂ ਦਾ ਨਾਂ ਸੀ। ਕ੍ਰਾਈਸਟ ਦਾ ਮਤਲਬ ਹੁੰਦਾ ਹੈ ਮਸੀਹਾ। ਜੀਸਸ ਸਾਹਿਬ ਨੇ ਵੀ ਆਪਣੇ ਆਪ ਨੂੰ ਮਸੀਹਾ, ਰੱਬ ਦਾ ਪੈਗਾਮ ਦੇਣ ਵਾਲਾ ਦੱਸਿਆ, ਅਤੇ ਮੁਹੰਮਦ ਸਾਹਿਬ ਨੇ ਵੀ ਆਪਣੇ ਆਪ ਨੂੰ ਮਸੀਹਾ ਜਾਂ ਪੈਗੰਬਰ ਦੱਸਿਆ, ਜੋ ਕਿ ਖੁਦਾ ਦਾ ਪੈਗਾਮ ਦਿੰਦਾ। ਅਤੇ ਦੂਸਰਾ ਜੋ ਇਸਮਾਇਲ ਸੀ, ਉਸ ਦੇ ਖੂਨ ਦੀ ਲਾਈਨ ਵਿੱਚੋਂ, ਉਸ ਘਰਾਣੇ ਵਿੱਚੋਂ ਮੁਹੰਮਦ ਸਾਹਿਬ ਪੈਦਾ ਹੋਏ, ਅਤੇ ਇਹਨਾਂ ਨੇ ਇਸਲਾਮ ਧਰਮ ਚਲਾਇਆ। ਅਤੇ ਫਿਰ ਇਹਨਾਂ ਦੋਵਾਂ ਧਰਮਾਂ ਵਿੱਚ, ਜਿਸ ਤਰ੍ਹਾਂ ਕਿ ਸ਼ੁਰੂ ਤੋਂ ਹੀ ਇਜ਼ਾਕ ਅਤੇ ਇਸਮਾਇਲ ਤੋਂ ਦੌੜ ਲੱਗੀ ਹੋਈ ਸੀ, ਇਸਮਾਇਲ ਚਾਹੁੰਦਾ ਸੀ ਮੇਰੇ ਜ਼ਿਆਦਾ ਚੇਲੇ ਹੋਣ, ਇਜ਼ਾਕ ਚਾਹੁੰਦਾ ਸੀ ਮੇਰੇ ਜ਼ਿਆਦਾ ਹੋਣ, ਅਤੇ ਇਹਨਾਂ ਨੇ ਹਰ ਹੀਲਾ ਵਰਤਿਆ, ਚੰਗਾ ਮਾੜਾ, ਦੁਨੀਆ ਨੂੰ ਆਪਣੇ ਪਿੱਛੇ ਲਾਉਣ ਦਾ। ਇਹੀ ਚੀਜ਼ ਜਾਰੀ ਰਹੀ ਮੁਹੰਮਦ ਸਾਹਿਬ ਦੇ ਵੇਲੇ ਵੀ। ਮੁਹੰਮਦ ਸਾਹਿਬ ਨੇ ਬਹੁਤ ਜ਼ੋਰਦਾਰ ਪ੍ਰਚਾਰ ਕੀਤਾ ਅਤੇ ਬਹੁਤ ਮੁਸਲਮਾਨ ਬਣਾਏ। ਇਸੇ ਤਰ੍ਹਾਂ ਜੀਸਸ ਸਾਹਿਬ ਨੇ ਘਰ ਘਰ ਜਾ ਕੇ, ਅਤੇ ਕ੍ਰਿਸਚਨ ਉਹਨਾਂ ਬਣੇ, ਈਸਾਈ। ਅਤੇ ਅੱਜ ਤੱਕ ਇਹ ਦੋਵੇਂ ਧਰਮ ਇਸੇ ਕੰਮ ਵਿੱਚ ਜੁਟੇ ਹੋਏ ਹਨ। ਈਸਾਈ ਵੀ ਦੁਨੀਆ ਨੂੰ, ਜੋ ਈਸਾਈ ਨਹੀਂ ਹਨ ਉਹਨਾਂ ਨੂੰ ਅੱਜ ਵੀ ਈਸਾਈ ਬਣਾ ਰਹੇ ਹਨ, ਅਤੇ ਮੁਸਲਮਾਨ ਧਰਮ ਵੀ, ਜੋ ਮੁਸਲਮਾਨ ਨਹੀਂ ਹਨ ਉਹਨਾਂ ਨੂੰ ਮੁਸਲਮਾਨ ਬਣਾ ਰਹੇ। ਇਹ 7000 ਸਾਲ ਪਹਿਲਾਂ ਜੋ ਸ਼ੁਰੂ ਹੋਈ ਦੋ ਭਰਾਵਾਂ ਦੇ ਵਿੱਚ ਈਰਖਾ, ਦੋ ਭਰਾਵਾਂ ਵਿੱਚ ਈਰਖਾ ਸ਼ੁਰੂ ਹੋਈ, ਉਹ ਅੱਜ ਤੱਕ ਚੱਲੀ ਆ ਰਹੀ ਹੈ। ਇਸ ਦੀ ਜੜ੍ਹ ਉੱਥੇ ਹੈ, ਇਜ਼ਾਕ ਅਤੇ ਇਸਮਾਇਲ ਦੇ ਵਿੱਚ। ਸੋ ਇਹ ਹਿੰਦੁਸਤਾਨ ਵਿੱਚ ਜੋ ਇੰਨਾ ਜ਼ੁਲਮ ਹੋਇਆ, ਇਹ ਜ਼ੁਲਮ ਦਾ ਕਾਰਨ ਇੱਕੋ ਸੀ ਕਿ ਮੁਸਲਮਾਨ ਸਾਰਿਆਂ ਨੂੰ ਬਣਾਇਆ ਜਾਵੇ। ਅਤੇ ਦੂਸਰੇ ਪਾਸੇ ਈਸਾਈਆਂ ਨੇ ਤਰੀਕਾ ਵਰਤਿਆ, ਵੱਡੀ ਦੇਖ ਕੇ, ਵੱਡੀ ਦੇਣਾ ਹੀ ਹੋਇਆ ਜਦੋਂ ਕਿਸੇ ਨੂੰ ਪੈਸੇ ਦੇ ਦਿੱਤੇ ਜਾਣ ਕਿ ਤੂੰ ਈਸਾਈ ਬਣ ਜਾ, ਅਸੀਂ ਤੇਰਾ ਦਵਾਈਆਂ ਦਾ ਖਰਚਾ ਕਰਾਂਗੇ, ਅਸੀਂ ਤੇਰੀ ਪੜ੍ਹਾਈ ਦਾ ਖਰਚਾ ਕਰਾਂਗੇ, ਇਸ ਤਰ੍ਹਾਂ। ਅਤੇ ਮੁਸਲਮਾਨਾਂ ਨੇ ਜ਼ੋਰ ਨਾਲ ਮੁਸਲਮਾਨ ਬਣਾਏ। ਸੋ ਇਹਨਾਂ ਦੋਵਾਂ ਧਰਮਾਂ ਵਿੱਚ ਅੱਜ ਤੱਕ ਇਹੀ ਰੀਤ ਚੱਲੀ ਆ ਰਹੀ ਹੈ ਕਿ ਮੁਸਲਮਾਨ ਚਾਹੁੰਦੇ ਹਨ ਕਿ ਸਾਰੀ ਦੁਨੀਆ ਮੁਸਲਮਾਨ ਹੋ ਜਾਏ, ਈਸਾਈ ਚਾਹੁੰਦੇ ਹਨ ਸਾਰੀ ਦੁਨੀਆ ਈਸਾਈ ਹੋ ਜਾਏ। ਇਜ਼ਾਕ ਚਾਹੁੰਦਾ ਸੀ ਕਿ ਮੈਂ ਸਾਰੀ ਦੁਨੀਆ ਮੈਨੂੰ ਮੰਨੇ, ਇਸਮਾਇਲ ਚਾਹੁੰਦਾ ਸੀ ਕਿ ਅਬਰਾਹਿਮ ਤੋਂ ਬਾਅਦ ਸਾਰੀ ਦੁਨੀਆ ਮੈਨੂੰ ਮੰਨੇ। ਸੋ ਇਹ ਕਾਰਨ ਈਰਖਾ ਸੀ, ਜਿਸ ਕਰਕੇ ਰੱਬ ਦਾ ਸੱਚਾ ਪੈਗਾਮ ਜਿਹੜਾ ਸੀ ਉਹ ਅਖੋਲੇ ਹੋ ਗਿਆ, ਅਤੇ ਈਰਖਾ ਨੇ ਨੰਗਾ ਨਾਚ ਕੀਤਾ ਦੁਨੀਆ ਵਿੱਚ, ਅਤੇ ਅੱਜ ਤੱਕ ਬਹੁਤ ਜ਼ੁਲਮ ਹੋ ਰਿਹਾ। ਅੱਜ ਵੀ ਜੋ ਲੜਾਈ ਹੋ ਰਹੀ ਹੈ ਦੁਨੀਆ ਵਿੱਚ, ਜਿੱਥੇ ਇਹ ਉਹੀ ਇਜ਼ਾਕ ਔਰ ਇਸਮਾਇਲ ਦੀ ਲੜਾਈ ਹੈ, ਉਹੀ ਇਜ਼ਾਕ ਔਰ ਇਸਮਾਇਲ ਦੀ ਲੜਾਈ। ਅਤੇ ਅੰਦਰੋਂ ਭਲੀ ਭਾਂਤ ਦੋਵੇਂ ਜਾਣਦੇ ਹਨ ਕਿ ਲੜਾਈ ਉਹੀ ਹੈ। ਹੋਰ ਕਿਸੇ ਧਰਮ ਨੇ ਵੀ ਕੋਈ ਜ਼ੁਲਮ ਨਹੀਂ ਕੀਤਾ। ਬੁੱਧ ਧਰਮ ਉਹ ਵਿਚਾਰੇ ਬਹੁਤ ਹੀ ਗਊਆਂ ਵਰਗੇ ਹਨ, ਉਹ ਇਸੇ ਤਰ੍ਹਾਂ ਹੀ ਜੈਨੀ ਹਨ। ਅਤੇ ਸਿੱਖੀ ਵਿੱਚ ਤਾਂ ਹੈ ਹੀ ਮਜ਼ਲੂਮਾਂ ਦੀ ਰਾਖੀ ਕਰਨਾ, ਜ਼ੁਲਮ ਢਾਉਣਾ ਤਾਂ ਸੁਪਨੇ ਵਿੱਚ ਵੀ ਨਹੀਂ, ਸਗੋਂ ਜਿਨ੍ਹਾਂ 'ਤੇ ਜ਼ੁਲਮ ਹੁੰਦਾ ਹੈ ਉਹਨਾਂ ਦੀ ਰਾਖੀ ਕਰਨਾ। ਸੋ ਇਹ ਦੋ ਧਰਮਾਂ ਕੋਲੋਂ ਜ਼ੁਲਮ ਹੋਏ ਅਤੇ ਜ਼ੁਲਮ ਹੋਏ ਈਰਖਾ ਕਾਰਨ ਬਣੇ। ਇੱਥੇ ਮਹਾਰਾਜ ਜੀ ਹੋਰਾਂ ਦਾ ਹੁਣ ਸੈਯਦ ਰੁਕਨਲ ਦੀਨ ਨਾਲ ਹੋ ਰਹੀ ਹੈ। ਸੈਯਦ ਰੁਕਨਲ ਦੀਨ ਜੋ ਹੈ ਉਸਨੂੰ ਮਹਾਰਾਜ ਜੀ ਕੋਈ ਪੈਗਾਮ ਦੇਣ ਆਏ ਹਨ। ਅਤੇ ਇਹ ਸੈਯਦ ਲੋਕ ਕੌਣ ਹੁੰਦੇ ਹਨ, ਇਹਨਾਂ ਨੂੰ ਆਪਾਂ ਵਿਚਾਰ ਲਈਏ ਕਿ ਜਦੋਂ ਮੁਹੰਮਦ ਸਾਹਿਬ ਦੀ 632 ਸਨ ਵਿੱਚ ਉਹਨਾਂ ਨੇ ਚੋਲਾ ਤਿਆਗ ਦਿੱਤਾ, ਅਤੇ ਉਹਨਾਂ ਤੋਂ ਬਾਅਦ ਸਵਾਲ ਪੈਦਾ ਹੋਇਆ ਕਿ ਹੁਣ ਮੁਸਲਮਾਨਾਂ ਦਾ ਲੀਡਰ ਕੌਣ ਬਣੇ। ਫਿਰ ਸਿਆਣੇ ਆਦਮੀਆਂ ਨੇ ਕਿਹਾ ਕਿ ਸਰਬਸੰਮਤੀ ਨਾਲ ਕਿਸੇ ਨੂੰ ਚੁਣ ਲਿਆ ਜਾਵੇ, ਅਤੇ ਉਹ ਮੁਹੰਮਦ ਸਾਹਿਬ ਦਾ ਇਹ ਪੈਗਾਮ ਜਾਰੀ ਰੱਖੇ। ਇਸੇ ਤਰ੍ਹਾਂ ਹੋਇਆ, ਮੁਹੰਮਦ ਸਾਹਿਬ ਦਾ ਜੋ ਪਹਿਲਿਆਂ ਚੇਲਿਆਂ ਦੇ ਵਿੱਚੋਂ ਸੀ ਅਬੂ ਬਕਰ, ਉਸਨੂੰ ਚੁਣ ਲਿਆ ਗਿਆ ਕਿ ਹੁਣ ਅੱਗੇ ਤੋਂ ਇਸਲਾਮ ਦੀ ਅਗਵਾਈ ਅਬੂ ਬਕਰ ਕਰੇਗਾ। ਅਤੇ ਇਸ ਅਗਵਾਈ ਕਰਨ ਵਾਲੇ ਨੂੰ ਖਲੀਫਾ ਕਿਹਾ ਜਾਂਦਾ ਸੀ, ਖਲੀਫਾ। ਸੋ ਪਹਿਲਾ ਖਲੀਫਾ ਅਬੂ ਬਕਰ ਹੋਇਆ। ਜਦੋਂ ਅਬੂ ਬਕਰ ਨੇ ਸਰੀਰ ਛੱਡਿਆ ਅਤੇ ਫਿਰ ਉਸ ਤੋਂ ਬਾਅਦ ਦੂਸਰਾ ਖਲੀਫਾ ਉਮਰ ਹੋਇਆ। ਤੀਸਰੇ ਖਲੀਫੇ ਦਾ ਨਾਂ ਉਸਮਾਨ ਸੀ ਅਤੇ ਚੌਥਾ ਖਲੀਫਾ ਅਲੀ, ਜੋ ਮੁਹੰਮਦ ਸਾਹਿਬ ਦੇ ਦਮਾਦ ਸਨ, ਮੁਹੰਮਦ ਸਾਹਿਬ ਦੀ ਬੇਟੀ ਫਾਤਮਾ ਦੇ ਘਰ ਵਾਲੇ, ਇਹ ਚੌਥੇ ਖਲੀਫਾ ਬਣੇ। ਇੱਥੋਂ ਤੱਕ ਜਿੰਨੇ ਖਲੀਫਾ ਸਨ, ਚੌਥੇ ਖਲੀਫੇ ਤੱਕ, ਇਹ ਮੁਹੰਮਦ ਸਾਹਿਬ ਦੇ ਨਾਲ ਰਹੇ ਸਨ। ਇਸ ਤੋਂ ਅੱਗੇ ਜੋ ਖਲੀਫਾ ਬਣਦਾ ਹੈ ਉਹ ਮੁਹੰਮਦ ਸਾਹਿਬ ਦੇ ਨਾਲ ਨਹੀਂ ਰਿਹਾ ਸੀ। ਜਦੋਂ ਅਲੀ ਖਲੀਫਾ ਬਣੇ ਤਾਂ ਉਹਨਾਂ ਦੇ ਦੋ ਲੜਕੇ ਸਨ, ਮੁਹੰਮਦ ਸਾਹਿਬ ਦੇ ਲੜਕੀ ਦੇ ਲੜਕੇ, ਕੀ ਕਹਿੰਦੇ ਜੀ, ਪੁੱਤਰ ਦੋਤੇ ਦੋਤੇ ਹਨ, ਮੁਹੰਮਦ ਸਾਹਿਬ ਦੇ ਦੋਹਤੇ ਅਲੀ ਔਰ ਬੀਬਾ ਫਾਤਮਾ ਦੇ ਲੜਕੇ ਹਸਨ ਹੁਸੈਨ, ਇਹ ਦੋ ਲੜਕੇ ਸਨ। ਹੁਣ ਮੁਸਲਮਾਨਾਂ ਦੇ ਅਲੀ ਨੇ ਇਹ ਖਲੀਫਾ ਅਲੀ ਨੇ ਇਹ ਖਿਆਲ ਪ੍ਰਗਟ ਕੀਤਾ ਕਿ ਮੇਰੇ ਤੋਂ ਬਾਅਦ ਮੇਰੇ ਲੜਕੇ ਖਲੀਫਾ ਬਣਨ, ਕਿਉਂਕਿ ਇਹ ਮੁਹੰਮਦ ਸਾਹਿਬ ਦੇ ਖੂਨ ਦੀ ਲਾਈਨ ਹੈ, ਇਹ ਜਾਰੀ ਰਹੇ। ਕੁਛ ਲੋਕਾਂ ਨੇ ਇਸ ਖਿਆਲ ਨੂੰ ਅਪਣਾ ਲਿਆ ਅਤੇ ਕਈਆਂ ਨੇ ਵਿਰੋਧ ਕੀਤਾ। फिर जदों अली ने शरीर छड्डिया ते जो इस गल दे विरोध विच सन उन्हां दी जित होई वो ज़्यादा नंबर विच सन उन्होंने जहीद नां दा नां दे पुराने नूं खलीफा चुनिया। हुण इत्थे दो पार्टियां बन गई मुसलमानां विच, एक जिहड़ी अली दे बेटियां नूं चाहुंदी सी कि वह खलीफे बन ते दूसरे जिन्हां ने जहीद नूं खलीफा बनाया। इन्हां दे विच बहुत भारी खिचोतान हो गई, दुश्मनी बन गई ते मुहम्मद साहब दे इस परिवार नूं मक्का मदीना छड्डना पिया ते ये अपनियां जानां बचा के इराक वल नूं निकल आए। पर जो दूसरा ग्रुप सी मुसलमानां दा उन्होंने फिर पिछों आ के इन्हां नूं घेरा पा लिया ते करबला जो अजकल इराक विच जगह है उत्थे आ के इन्हां नूं घेरे विच लै लिया। पर क्योंकि ये मुहम्मद साहब दे परिवार सन इस करके ते मुहम्मद साहब नूं सारे प्यार करते सन, सत्कार करते सन, किसी का हिया ना पिया कि इन्हों मार दिता जाए, पर वो मारना चाहते सन। फिर उन्होंने की किया कि इन्हों तलवारा नाल ना मारिया पर भुखे प्यासे रख के मारिया। इन्हों चार चफेरे घेरा पा लिया तो इन्हों पानी तक ज कोई भोजन तक नहीं पहुँच सकता सी। ये 72 पुराने सानू सारे भुख ते प्यास नाल मर गए। इन्हां दे जो मनन वाले सन जिहड़े अली दे बेटियां नू चाहुंदे सन खलीफा बन, इस ग्रुप दा नां शिया बन। शिया और सुन्नी दो मुसलमान हन, सो इस ग्रुप नूं शिया कहन कहा जाता है ते बाकी सारे जिहड़े हन उन्हां नूं सुन्नी कहा जाता है। सो सुन्नी मुसलमानां दी तादाद काफ़ी ज़्यादा है शिया नालों। ते मुहम्मद साहब दे परिवार दे कोई जिहड़े जी बच गए उन्हां नूं सैयद आख्या जाता ते उन्हां दी गां लाइन अज तक भी सैयद खोंदी है। बुल्ले शाह भी सैयद सन ते ए मुहम्मद साहब तो लाइन आउंदी है ते ए काजी रुकनदीन सैयद है। काजी रुकनदीन सैयद है, सैयद रुकनदीन। तो मुसलमानों में इस वेले इसका बहुत ज़्यादा सत्कार है। ये हिंदुस्तान विच रहिंदा है ताकि ये उत्थे सारियां नूं जा ज़्यादा तो ज़्यादा लोगों नूं मुसलमान बना सके। ये भी हज करन मक्के आया होया है तो सारियां ने सोचिया कि ये नानक दरवेश जो है कोई बहुत गहरा फकीर है, आम फकीर आम पीर ये नाल गल्लां गल नहीं कर सकनगे। सो रुकनदीन नूं लिआंदा गया। वो सब तो ज़्यादा लियाकत वाला आदमी सी ते हिंदू धर्म बारे चंगी तरह जानता सी क्योंकि वह रहिंदा ही हिंदुस्तान विच सी। उसने सवाल किया महाराज जी होरां ते कि दो चीज़ां हन, सिर्फ एक खुदा है, एक खुदा दा पैगाम देने वाला है ते एक कलमा पढ़ के पवित्र हो जाइदा है।
ਅਤੇ ਦਰਗਾਹ ਵਿੱਚ ਕਬੂਲ ਹੋਈ। ਮਹਾਰਾਜ ਜੀ ਕਹਿੰਦੇ ਕਾਜ਼ੀ ਸਾਹਿਬ, ਹਾਂ ਦੋ ਹੀ ਚੀਜ਼ਾਂ ਹਨ, ਇੱਕ ਖੁਦਾ ਦਾ ਨਾਂ ਅਤੇ ਦੂਸਰਾ ਕੁਦਰਤ। ਮੁਹੰਮਦ ਸਾਹਿਬ ਪੈਗੰਬਰ ਸਨ, ਰੱਬ ਨੇ ਉਹਨਾਂ ਨੂੰ ਆਪਣਾ ਪੈਗਾਮ ਦੇਣ ਲਈ ਵਰਤਿਆ, ਸਤਿਕਾਰਯੋਗ ਹਨ। ਪਰ ਉਹਦੇ ਦਰ 'ਤੇ ਤਾਂ ਲੱਖਾਂ ਹੀ ਮੁਹੰਮਦ ਹਨ, ਲੱਖਾਂ ਰਾਮ ਕ੍ਰਿਸ਼ਨ, ਜਿਸ ਤਰ੍ਹਾਂ ਕੱਲ੍ਹ ਆਪਾਂ ਗਿਣੇ ਸੀ। ਅਤੇ ਬਹੁਤ ਵੱਡੀ ਗੱਲ ਸੀ ਕਿ ਕਾਬੇ ਦੇ ਵਿੱਚ, ਮੱਕੇ ਵਿੱਚ ਆ ਕੇ ਇਹ ਗੱਲ ਕਰਨੀ ਕਿ ਮੁਹੰਮਦ ਸਾਹਿਬ, ਜਿਸ ਨੂੰ ਤੁਸੀਂ ਸਭ ਕੁਝ ਸਮਝੀ ਬੈਠੇ ਹੋ, ਉਹ ਜਿਹਾ ਅਤੇ ਅਨੇਕਾਂ, ਇਹ ਬਹੁਤ ਵੱਡੀ ਗੱਲ ਸੀ। ਔਰ ਉੱਥੇ ਇੰਨੇ ਹਜ਼ੂਮ ਦੇ ਵਿੱਚ ਆ ਕੇ ਇਹ ਗੱਲ ਕਰਨੀ ਕਿ ਉਹ ਜਿਹਾ ਤਾਂ ਲੱਖਾਂ ਮੁਹੰਮਦ ਸਾਹਿਬ ਹਨ, ਇੱਕ ਮੁਹੰਮਦ ਸਾਹਿਬ ਨਹੀਂ। ਪਰ ਮਹਾਰਾਜ ਜੀ ਹੋਰਾਂ ਦੇ ਪ੍ਰਤਾਪ ਅੱਗੇ ਕਿਸੇ ਦੀ ਜ਼ਬਾਨ ਨਹੀਂ ਖੁੱਲ੍ਹਦੀ ਸੀ, ਕਿਉਂਕਿ ਜ਼ਬਾਨਾਂ ਸਾਰੀਆਂ ਵੀ ਤਾਂ ਉਹਨਾਂ ਦੇ ਹੱਥ ਵਿੱਚ ਹੀ ਸਨ। ਅਤੇ ਫਿਰ ਮਹਾਰਾਜ ਜੀ ਕਾਜ਼ੀ ਨੂੰ ਸਮਝਾ ਰਹੇ ਹਨ, ਸੈਯਦ ਰੁਕਨਦੀਨ ਨੂੰ, ਕਿ ਰੁਕਨਦੀਨ ਕਹਿੰਦਾ ਸੀ ਕਿ ਜਿਹੜਾ ਕਲਮਾ ਪੜ੍ਹੇ ਉਹ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਅਤੇ ਮਹਾਰਾਜ ਜੀ ਦੱਸਦੇ ਕਿ ਰੁਕਨਦੀਨ, ਦਰਗਾਹ ਵਿੱਚ ਜਾਣ ਲਈ ਪਹਿਲਾਂ ਦਰਗਾਹ ਦਾ ਰਸਤਾ ਪਤਾ ਕਰਨਾ ਪੈਂਦਾ ਹੈ ਕਿ ਰਸਤਾ ਕੀ ਹੈ, ਜਾਵਾਂਗੇ ਤਾਂ ਹੀ ਜੇ ਰਸਤੇ ਦਾ ਪਤਾ, ਅਤੇ ਰਸਤੇ ਦਾ ਕਿਸ ਤਰ੍ਹਾਂ ਪਤਾ ਕਿਹਨੂੰ ਪਤਾ ਲੱਗਦਾ? ਸੁਣੋ ਕਾਜ਼ੀ ਰੁਕਨਦੀਨ, ਹੱਕ ਰਸਤਾ ਸ਼ਾਹ, ਸੱਚ ਦੇ ਰਸਤੇ ਦੀ ਸੁਣੋ ਕਿ ਰਸਤਾ ਕਿਸ ਤਰ੍ਹਾਂ ਮਿਲਦਾ ਹੈ। ਸੁਣੋ ਕਾਜ਼ੀ ਰੁਕਨਦੀਨ, ਹੱਕ ਰਸਤਾ ਸ਼ਾਹ, ਜਿੰਨਾ ਇਮਾਨ ਸਲਾਮਤੀ ਸੇ ਦਰਗੇ ਪਾਇਨ ਰਾਹ, ਜਿਨ੍ਹਾਂ ਦਾ ਇਮਾਨ ਸਲਾਮਤ ਰਹਿੰਦਾ ਹੈ ਉਹਨਾਂ ਨੂੰ ਦਰਗਾਹ ਦਾ ਰਸਤਾ ਮਿਲਦਾ ਹੈ। ਪਹਿਲਾਂ ਦਰਗਾਹ ਦਾ ਰਸਤਾ ਪਤਾ ਕਰਨਾ ਪੈਂਦਾ ਹੈ। ਤੁਸੀਂ ਤਾਂ ਕਹਿ ਦਿੱਤਾ ਹੈ ਕਿ ਉਹ ਸਿੱਧੇ ਦਰਗਾਹ 'ਚ ਚਲੇ ਜਾਂਦੇ ਹਨ, ਪਰ ਦਰਗਾਹ ਦਾ ਰਸਤਾ ਪਹਿਲਾਂ ਪਤਾ ਕਰਨਾ ਪਏਗਾ ਕਿ ਰਸਤਾ ਕਿਹੜਾ ਜਾਂਦਾ ਹੈ ਦਰਗਾਹ ਨੂੰ। ਅਤੇ ਜਿਹੜਾ ਉਸ ਰਸਤੇ 'ਤੇ ਚੱਲੇਗਾ ਸਿਰਫ ਉਹੀ ਜਾ ਸਕੇਗਾ ਨਾ, ਅਤੇ ਉਸ ਰਸਤੇ 'ਤੇ ਉਹ ਚੱਲੇਗਾ ਜਿੰਨਾ ਇਮਾਨ ਸਲਾਮਤੀ, ਜਿਨ੍ਹਾਂ ਦਾ ਇਮਾਨ ਸਲਾਮਤ ਹੈ, ਇਮਾਨ ਜਿਨ੍ਹਾਂ ਦੇ ਅੰਦਰ ਸੱਚ ਹੈ, ਜਿਨ੍ਹਾਂ ਦੀ ਸ਼ਰਧਾ ਹੈ ਸੱਚ 'ਤੇ, ਜਿਨ੍ਹਾਂ ਦੇ ਇਮਾਨ ਸਲਾਮਤ, ਇਮਾਨ ਜਿਹੜੇ ਪਰਮਾਤਮਾ ਨਾਲ ਇਮਾਨਦਾਰੀ ਨਾਲ ਵਰਤਣਗੇ, ਜਿਹੜੇ ਪਰਮਾਤਮਾ ਨਾਲ ਉਸ ਤਰ੍ਹਾਂ ਵਰਤਣਗੇ ਜਿਸ ਤਰ੍ਹਾਂ ਪਰਮਾਤਮਾ ਉਹਨਾਂ ਨਾਲ ਵਰਤਦਾ ਹੈ। ਅਤੇ ਪਰਮਾਤਮਾ ਕਿਸ ਤਰ੍ਹਾਂ ਵਰਤਦਾ ਹੈ ਪ੍ਰਾਣੀ ਨਾਲ, ਕਿ ਜਿੰਨੇ ਸਵਾਸ ਹੁੰਦੇ ਹਨ ਪ੍ਰਾਣੀ ਦੇ ਓਨੇ ਸਵਾਸ ਉਹ ਆਪ ਲੈਂਦਾ ਹੈ, ਉਸ ਲਈ ਪਲ ਪਲ ਉਸਨੂੰ ਪਾਲਦਾ ਹੈ, ਉਸਦੀ ਸਾਰ ਰੱਖਦਾ ਹੈ। ਅਤੇ ਇੱਕ ਛਿਣ ਭਰ ਵੀ ਉਸਨੂੰ ਅੱਖੋਂ ਪਰੋਖੇ ਨਹੀਂ ਕਰਦਾ, ਉਸਨੂੰ ਵਿਸਾਰਦਾ ਨਹੀਂ। ਅਤੇ ਜਿਹੜਾ ਪ੍ਰਾਣੀ ਪਰਮਾਤਮਾ ਨਾਲ ਇਮਾਨਦਾਰੀ ਨਾਲ ਇਸ ਤਰ੍ਹਾਂ ਵਰਤੇਗਾ ਉਹਨੂੰ ਦਰਗਾਹ ਦਾ ਰਸਤਾ ਮਿਲੇਗਾ, ਜਿੰਨਾ ਇਮਾਨ ਸਲਾਮਤੀ, ਜਿਨ੍ਹਾਂ ਦਾ ਇਮਾਨ ਸਲਾਮਤ, ਜਿਹੜੇ ਰੱਬ ਨਾਲ ਇਮਾਨਦਾਰ ਹੋ ਕੇ ਵਰਤਦੇ। ਜਿੰਨਾ ਇਮਾਨ ਸਲਾਮਤੀ ਸੇ ਦਰਗੇ ਪਾਇਨ ਰਾਹ। ਫਿਰ ਕਹਿੰਦੇ अव्वल नाम खुदाई का सब तो पहला अल्लाह है, उसका नाम है केते नबी रसूल ते मुहम्मद साहब वर्गे ते किन्ने हैं किन्ने हैं केते नूर मुहम्मदी डिठे नबी रसूल कहते असि किन्ने वेखे हो उन्होंने वर्ग मुसलमान धर्म जिन्हें जहन विच बैठा होया है कि सारी दुनिया नू मुसलमान बनना चाहिदा है क्योंकि वो पिछों जो ईरखा चली आ रही उन्हां सारयां दे विच खड़े होके ये गल करनी बहुत इन्नी वड्डी जरूरत दा काम और फिर उत्थे मक्के जाके गल करनी इधर उधर नहीं मक्के जाके गल करनी मक्के जाके।